ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਗਜ ਸਾਡੇ ਤੈ ਤੈ ਧੋਤੀਆ ਤੇਰੇ ਪਾਇਨ ਤਗ ਗਲੀ ਜਿਨਾ ਜਪ ਮਾਲੀਆ ਲੋਟੇ ਹੱਥ ਨਿਬਾਗ ਓਏ ਹਰ ਕੇ ਸੰਤ ਨਾ ਆਖੀਐ ਹੈ ਬਾਨਾਰਸ ਕੇ ਠੱਗ ਗਜ ਸਾਡੇ ਤੈ ਤੈ ਧੋਤੀਆ ਤੇਰੇ ਪਾਇਨ ਤਗ ਗਲੀ ਜਿਨਾ ਜਪ ਮਾਲੀਆ ਲੋਟੇ ਹੱਥ ਨਿਬਾਗ ਓਏ ਹਰ ਕੇ ਸੰਤ ਨਾ ਆਖੀ ਹੈ ਬਾਨਾਰਸ ਕੇ ਠੱਗ ਐਸੇ ਸੰਤ ਨਾ ਮੋਕੋ ਭਾਵ ਹੈ ਡਾਲਾ ਸਿਓ ਪੇਡਾ ਗਟਕਾਵ ਹੈ ਰਹਾਉ ਬਾਸਨ ਮਾਂਜ ਚਰਾਵ ਹੈ ਉਪਰ ਕਾਠੀ ਧੋਏ ਜਲਾਵ ਹੈ ਬਸੁਦਾ ਖੋਦ ਕਰੇ ਦੋਏ ਚੂਲੇ ਸਾਰੇ ਮਾਨਸ ਖਾਵ ਹੈ ਓਏ ਪਾਪੀ ਸਦਾ ਫਿਰ ਹੈ ਅਪਰਾਧੀ ਮੁਖੋਂ ਅਪਰਸ ਕਹਾਵ ਹੈ ਸਦਾ ਸਦਾ ਫਿਰ ਹੈ ਅਭਿਮਾਨੀ ਸਗਲ ਕੁਟੰਬ ਡੁਬਾਵ ਹੈ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ਕਹੋ ਕਬੀਰ ਜਿਸ ਸਤਿਗੁਰ ਭੇਟੈ ਪੁਨਰਪ ਜਨਮ ਨਾ ਆਵੈ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ਕਹੋ ਕਬੀਰ ਜਿਸ ਸਤਿਗੁਰ ਭੇਟੈ ਪੁਨਰਪ ਜਨਮ ਨਾ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦਾ ਸ਼ਬਦ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤਾ ਹੈ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਈਮਾਨ ਹੋ ਕੇ ਜੋ ਮੁੱਖ ਵਾਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਆਸਾ ਰਾਗ ਦੇ ਅੰਦਰ ਭਗਤ ਬਾਣੀ ਦੇ ਸਿਰਲੇਖ ਹੇਠ 476 ਅੰਗ 'ਤੇ ਸੁਭਾਈਮਾਨ ਹੈ। ਪਾਠ ਮੂਲ ਰੂਪ ਵਿੱਚ ਆਪ ਜੀ ਨੇ ਸੁਣਿਆ ਹੈ, ਆਓ ਸ਼ਬਦ ਦੀ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ। ਜਿੰਨੇ ਵੀ ਸਤਸੰਗੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਜਾਂ ਆਪਣੇ ਆਪਣੇ ਟਿਕਾਣਿਆਂ 'ਤੇ ਦੇਸ਼ ਵਿਦੇਸ਼ ਦੇ ਅੰਦਰ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣ ਰਹੇ ਹੋ, ਸਾਰੇ ਧਿਆਨ ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਜੋੜੋ, ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸ਼ਬਦ ਦੀ ਵਿਚਾਰ ਰਹਾਉ ਦੇ ਬੰਧ ਤੋਂ ਆਪਾਂ ਆਰੰਭ ਕਰਨੀ। ਆਓ ਸਰਵਨ ਕਰਨ ਦੇ ਲਈ ਫਿਰ ਇੱਕ ਵਾਰੀ ਕਿਰਪਾ ਕਰੋ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਐਸੇ ਸੰਤ ਨਾ ਮੌਕਾ ਭਾਵ ਹੈ, ਡਾਲਾ ਸਿਉ ਪੀਡਾ ਗਟਕਾਵ ਹੈ।
ਇਹ ਸ਼ਬਦ ਦਾ ਰਹਾਉ ਦਾ ਬੰਦ ਹੈ। ਐਸੇ ਸੰਤ ਨਾ ਮੌਕੋ ਭਾਵੈ, ਐਸੇ ਸੰਤ ਮੈਨੂੰ ਚੰਗੇ ਨਹੀਂ ਲੱਗਦੇ। ਕਬੀਰ ਸਾਹਿਬ ਜੀ ਦਾ ਵਚਨ ਹੈ, ਇਹੋ ਜਿਹੇ ਸੰਤ ਮੈਨੂੰ ਚੰਗੇ ਨਹੀਂ ਲੱਗਦੇ। ਕਿਹੋ ਜਿਹੇ? ਜਿਹੜੇ ਡਾਲਾਂ ਦੇ ਸਹਿਤ, ਡਾਲੀਆਂ ਦੇ ਸਹਿਤ ਸਮੁੱਚੇ ਦਰਖਤ ਨੂੰ ਹੀ ਡਕਾਰ ਜਾਂਦੇ ਨੇ, ਹਜ਼ਮ ਕਰ ਜਾਂਦੇ ਨੇ। ਭਾਵ ਇਹਨਾਂ ਲਾਲਚ ਲਾਲਚ ਵਸੀ ਹੋ ਕੇ ਬੰਦੇ ਨੂੰ ਮਾਰਨ ਤੋਂ ਵੀ ਉਹ ਪਰਹੇਜ਼ ਨਹੀਂ ਕਰਦੇ, ਗੁਰੇਜ਼ ਨਹੀਂ ਕਰਦੇ। ਇਹੋ ਜਿਹੇ ਸੰਤ ਮੈਨੂੰ ਚੰਗੇ ਨਹੀਂ ਲੱਗਦੇ। एक गल इस पंक्ति तो समझ लेनी चाहिए है कि गुरबाणी गुरु के अंदर संत शब्द का खंडन नहीं मंडन है। तो मैं बेनती कर दिया चार रूपां दे विच संत शब्द आया है, गुरु वास्ते, परमात्मा वास्ते, सत संगत वास्ते, जग्यासु जन वास्ते। पर आप ख्याल करियो जिथे गुरु वास्ते ये शब्द आया है, रब वास्ते आया है, संगत वास्ते आया है, उथे इस नाल पाखंडी या पखंड अखर नहीं वरतिया जाएगा, क्योंकि गुरु पाखंड नहीं करता, रब पखंड नहीं करता, ते संगत भी पखंड नहीं करती। पाखंड केवल ते केवल मनुख ही करता है, ते इसे वास्ते जिस अंदर संत वाले गुर नहीं, केवल संत अखर दी वरतों ही कीती है, उस वास्ते बारी दे अंदर पाखंड शब्द नाल वरतिया गया। पाखंड शब्द उस बंदे दे नाल वरतिया गया। संत दी निंदा नहीं कोई कर सकता, पर जिन्हें केवल ते केवल संत दा बुरका पाया है, संत दा भेख धारण कीता है, संत दा लिबास पाया है, केवल उस दे नाल पाखंड शब्द जा निंदक शब्द जिहड़ा है वह वरतिया जाएगा। पढ़ते हैं ना आप रोज, संत सरन जो जन परै सो जन उदरन हार, संत की निंदा नानका बहुर बहुर अवतार। कल्ले श्लोक की विचार कर लिए, अष्टपदी नू पढ़िए ते होर कपाट खुल जाते ने। संत की निंदा नहीं करनी चाहिए, पर मैं एक विद्वान दे बचन पढ़ रहा सी, वो कहिंदा सिख केवल ये अखर पढ़दा नहीं, आद सच जुगाद सच, आद सच जुगाद सच है भी सच, नानक होसी भी सच। केवल ये अखर पढ़दा नहीं, लोड़ पैन ते इना अखा दी वरतों भी करदा है, लोड़ पैन ते सच नू सच कहन दी जरूरत भी रखदा है, हिम्मत भी रखदा है। वैसे बारी दा बचन है, सच कहना भी औखा है, सच सुनना भी औखा है, सच कहना भी औखा है, ते सच सुनना भी औखा है, ਪਰ ਗੁਰੂ ਕਾ ਸਿੱਖ ਕੇਵਲ ਸੱਚ ਕਹਿੰਦਾ ਨਹੀਂ, ਲੋੜ ਪੈਣ 'ਤੇ ਇਸ ਦੀ ਵਰਤੋਂ ਵੀ ਕਰਦਾ, ਇਸ ਦਾ ਪ੍ਰਯੋਗ ਵੀ ਕਰਦਾ, ਚੁੱਪ ਨਹੀਂ ਬੈਠਦਾ। ਕਿਉਂਕਿ ਬਾਬੇ ਨੇ ਇਹ ਗੱਲ ਕਹੀ ਹੈ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਵੇਖੋ ਬਾਣੀ ਦੇ ਅੰਦਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਆਪਾਂ ਪੜ੍ਹੀਏ ਤੇ ਸੰਤ ਅੱਖਰ ਦਾ ਉਹਨਾਂ ਨੇ ਬੜਾ ਸਤਿਕਾਰ ਕੀਤਾ। ਜਦੋਂ ਆਪਾਂ ਇਹ ਬਖਜਨ ਪੜ੍ਹਦੇ ਹਾਂ, ਬੇਮੁਖ ਪਕੜ ਪਛਾੜੀਅਨ ਸੰਤ ਸਹਾਈ ਆਦ ਜੁਗਾਦ ਜੈ ਜੈਕਾਰ ਕਰਨ ਬ੍ਰਹਿਮਾਦ। ਬੇਮੁਖ ਹਰਨਾਕਸ਼ ਨੂੰ ਪਕੜ ਕੇ ਪਛਾੜ ਦਿੱਤਾ, ਪਰ ਪ੍ਰਹਿਲਾਦ ਦੀ ਰੱਖਿਆ ਕੀਤੀ। ਭਾਈ ਸਾਹਿਬ ਕਹਿੰਦੇ ਨੇ ਬੇਮੁਖ ਪਕੜ ਪਛਾੜੀਅਨ ਸੰਤ ਸਹਾਈ ਆਦ ਜੁਗਾਦ ਜੈ ਜੈਕਾਰ ਕਰਨ ਬ੍ਰਹਿਮਾਦ। ਤੇ ਦੂਜੇ ਪਾਸੇ ਬਚਨ ਕਹਿ ਆਏ ਸੰਤ ਪਰਾਉਣੇ ਹੋਵਾ ਕੀਰਤਨ ਰੈਨ ਸਬਾਈ ਛੱਡ ਨ ਸਕੈ ਸੰਤ ਜਨ ਰਾਜ ਦੁਆਰ ਨ ਸੇਵ ਕਮਾਈ। ਫਿਰ ਐਸੇ ਸੰਤਾਂ ਦੇ ਕਾਰਜ ਉਹ ਆਪ ਕਰਦਾ, ਪਰ ਜਿਹੜੇ ਸੰਤਾਂ ਦਾ ਬੁਰਕਾ ਪਾਉਂਦੇ ਨੇ, ਮੈਂ ਕਈ ਵਾਰੀ ਤੁਹਾਡੇ ਨਾਲ ਇਹ ਬਚਨ ਸਾਂਝਾ ਕੀਤਾ, ਸਤਿਗੁਰਾਂ ਨੂੰ ਸੱਜਣ ਦੀਆਂ ਠੱਗੀਆਂ 'ਤੇ ਕੋਈ ਇਤਰਾਜ਼ ਨਹੀਂ। ਬੜੇ ਠੱਗ ਹੋਰ ਵੀ ਦੁਨੀਆਂ ਦੇ ਵਿੱਚ ਤੁਰੇ ਫਿਰਦੇ ਨੇ, ਪਰ ਸਤਿਗੁਰਾਂ ਨੂੰ ਇਤਰਾਜ਼ ਇੱਕੋ ਗੱਲ 'ਤੇ ਹੈ ਕਿ ਸੱਜਣਾ ਠੱਗੀਆਂ ਮਾਰ ਠੱਗ ਬਣ ਕੇ ਸੰਤ ਬਣ ਕੇ ਨਹੀਂ, ਸੰਤਾਂ ਵਾਲਾ ਲਿਬਾਸ ਪਾ ਕੇ ਨਹੀਂ। ਇੱਕ ਪਾਸੇ ਤੋਂ ਮਸਜਿਦ ਬਣਾਈ ਹੋਈ ਹੈ, ਦੂਜੇ ਪਾਸੇ ਠਾਕੁਰ ਦੁਆਰਾ ਵੀ ਬਣਾਇਆ ਹੋਇਆ, ਲੋਕਾਂ ਉੱਤੇ ਪ੍ਰਭਾਵ ਪਾਉਣ ਵਾਸਤੇ ਕਿ ਮੈਂ ਸੱਚਾ ਮੁਸਲਮਾਨ ਵੀ ਹਾਂ। ਅਤੇ ਜਿਹੜੇ ਲੋਕ ਸਨਾਤਨ ਧਰਮ ਦੇ ਨਾਲ ਸੰਬੰਧ ਰੱਖਦੇ ਨੇ, ਮੈਂ ਉਹਨਾਂ ਦਾ ਵੀ ਅਤੈਸ਼ੀ ਹਾਂ, ਉਹਨਾਂ ਦਾ ਵੀ ਪ੍ਰੇਮੀ ਹਾਂ। ਸਤਿਗੁਰਾਂ ਨੇ ਆਖਿਆ ਵੀ ਇਹ ਕੰਮ ਨਾ ਕਰ, ਸੰਤਾਂ ਦੇ ਲਿਬਾਸ ਵਿੱਚ ਇਹ ਕੰਮ ਨਾ ਕਰ। ਹਾਂ, ਠੱਗ ਬਣ ਕੇ ਠੱਗੀਆਂ ਮਾਰ, ਪਰ ਸੰਤਾਂ ਦੇ ਨਾਮ ਨੂੰ ਬਦਨਾਮ ਨਾ ਕਰ, ਸੰਤਾਂ ਦੇ ਨਾਮ ਨੂੰ ਧੱਬਾ ਨਾ ਲਾ। ਸਤਸੰਗਤ, ਆਪ ਜੀ ਸਭ ਕੁਝ ਪਿਛਲੇ ਕਈ ਦਿਨਾਂ ਤੋਂ ਵੇਖ ਰਹੇ ਹੋ, ਅਖਬਾਰਾਂ ਦੇ ਵੈਸ਼ਨੂ ਸਾਧ ਅੱਗ ਬਗੂਲਾ ਹੋ ਗਿਆ, ਭਾਈ ਮਰਦਾਨਾ ਜੀ ਨੂੰ ਵੇਖ ਕੇ ਜਰ ਨਾ ਸਕਿਆ ਤੇ ਕਹਿੰਦੇ ਨੇ ਬਲਦੀ ਅੱਗ ਦਾ ਹੀ ਜਿਹੜਾ ਸੀ ਉਹ ਚੁਆਤੀ ਲੈ ਕੇ ਭਾਈ ਸਾਹਿਬ ਜੀ ਦੇ ਮਗਰ ਲੱਗ ਗਿਆ। ਤੇ ਸਤਿਗੁਰਾਂ ਨੇ ਮੁਸਕਰਾ ਕੇ ਕੇਵਲ ਇੰਨਾ ਹੀ ਕਿਹਾ ਸੀ ਨਾ, ਤੁਸੀਂ ਕਿਉਂ ਖੇਚਲ ਕੀਤੀ, ਅੱਗ ਆਪ ਕਿਉਂ ਦੇਣ ਆਏ ਹੋ, ਮੈਂ ਤਾਂ ਭਾਈ ਮਰਦਾਨਾ ਜੀ ਨੂੰ ਭੇਜਿਆ ਸੀ। ਉਸ ਨੂੰ ਠੰਡ ਨਹੀਂ ਪਈ ਬਾਬੇ ਦੇ ਬਚਨ ਸੁਣ ਕੇ, ਬਲਕਿ ਹੋਰ ਭੜਕਿਆ, ਕਹਿਣ ਲੱਗਾ ਇਸ ਨੀਚ ਨੂੰ, ਇਸ ਸ਼ੂਦਰ ਨੂੰ, ਇਸ ਨੀਵੀਂ ਜਾਤ ਦੇ ਬੰਦੇ ਨੂੰ ਮੇਰੇ ਟਿਕਾਣੇ 'ਤੇ ਭੇਜ ਕੇ ਤੁਸੀਂ ਮੇਰਾ ਟਿਕਾਣਾ ਭ੍ਰਸ਼ਟ ਕਰ ਦਿੱਤਾ। ਅਤੇ ਸਤਿਗੁਰੂ ਬਾਬਾ ਜੀ ਕਹਿਣ ਲੱਗੇ ਰੱਬ ਦਾ ਬੰਦਾ ਗਿਆ, ਤੇਰਾ ਚੁੱਲ੍ਹਾ ਤੇਰਾ ਚੌਂਕਾ ਤੇਰੀ ਥਾਂ ਭ੍ਰਿਸ਼ਟ ਹੋ ਗਈ। ਪਰ ਇੱਥੇ ਵਿਦਵਾਨ ਇੱਕ ਗੱਲ ਕਹਿੰਦੇ ਨੇ, ਕਹਿੰਦੇ ਨੇ ਉਸ ਵੈਸ਼ਨੂ ਸਾਧ ਨੂੰ ਇੱਕ ਗੱਲ ਕਹੀ ਕਿ ਜਿੱਥੇ ਤੂੰ ਚੁੱਲ੍ਹਾ ਬਣਾਇਆ ਹੋਇਆ, ਚੌਂਕਾ ਬਣਾਇਆ ਹੋਇਆ, ਉਸ ਉੱਤੇ ਕੋਈ ਛੱਤ ਹੈ? ਕਹਿਣ ਲੱਗਾ ਨਹੀਂ। ਤੇ ਕਹਿਣ ਲੱਗੇ ਕਿੰਨੀਆਂ ਆਕਾਸ਼ ਦੇ ਵਿੱਚ ਗਿਰਜਾਂ, ਇੱਲਾਂ, ਮਾਸ ਖਾਣ ਵਾਲੀਆਂ ਉੱਡਦੀਆਂ ਫਿਰਦੀਆਂ ਨੇ, ਉਹਨਾਂ ਦਾ ਪਰਛਾਵਾਂ ਤੇਰੇ ਚੌਂਕੇ ਵਿੱਚ ਪਵੇ ਤੇ ਤੇਰਾ ਚੌਂਕਾ ਨਹੀਂ ਪਿੱਟਦਾ। ਪਰ ਇੱਕ ਰੱਬ ਦਾ ਬੰਦਾ, ਰੱਬ ਦੀ ਕੀਰਤੀ ਕਰਨ ਵਾਲਾ ਤੇਰੇ ਚੌਂਕੇ ਵਿੱਚ ਜਾਵੇ ਤੇ ਤੇਰਾ ਚੌਂਕਾ ਪਿੱਟਿਆ ਜਾਂਦਾ। ਤੇ ਬਹੁਤ ਵਾਰੀ ਆਪਾਂ ਪੜ੍ਹਦੇ ਹਾਂ, ਕਬੁੱਧ ਡੋਮਨੀ ਕੁਦਇਆ ਕਸੈਨ ਘੱਟ ਚੂੜੀ ਮੁੱਠੀ ਕਰੋ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਸਤਿਗੁਰੂ ਮਹਾਰਾਜ ਨੇ ਉਸ ਨੂੰ ਸਮਝਾਇਆ ਤੇ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ। ਅੱਜ ਲਾਈਵ ਪ੍ਰੋਗਰਾਮ ਦੇ ਰਾਹੀਂ ਆਪਾਂ ਸ਼ਬਦ ਦੀ ਵਿਚਾਰ ਕਰ ਰਹੇ ਹਾਂ, ਗੁਰੂ ਕੀ ਹਜ਼ੂਰੀ ਅੰਦਰ ਵੀ ਬਹਿ ਕੇ ਆਪ ਜੀ ਸੁਣ ਰਹੇ ਹੋ ਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਵੀ ਇਹ ਗੱਲ ਪਹੁੰਚ ਰਹੀ ਹੈ। ਤੇ ਮੈਂ ਬੇਨਤੀ ਕਰਾਂਗਾ, ਗੁਰਬਾਣੀ ਕੇਵਲ ਪੜ੍ਹਨ ਵਾਸਤੇ ਨਹੀਂ, ਸੁਣਨ ਵਾਸਤੇ ਨਹੀਂ, ਵਿਚਾਰਨ ਵਾਸਤੇ ਨਹੀਂ, ਬਲਕਿ ਜੀਵਨ ਦੇ ਅੰਦਰ ਵਸਾਉਣ ਵਾਸਤੇ ਆ। ਗੁਰਬਾਣੀ ਦੇ ਮੁਤਾਬਕ ਆਪਣਾ ਜੀਵਨ ਢਾਲਣਾ ਹੈ, ਆਪਾਂ ਇਹਨਾਂ ਚੀਜ਼ਾਂ ਤੋਂ ਬਚਣ ਦਾ ਯਤਨ ਕਰਨਾ ਜਿਨ੍ਹਾਂ ਤੋਂ ਸਤਿਗੁਰੂ ਸਾਨੂੰ ਹੋੜ ਰਹੇ ਨੇ। ਉਹ ਕੋਈ ਬਾਹਰੋਂ ਨਹੀਂ, ਜਿਹੜੇ ਉਹਨਾਂ ਲੋਕਾਂ ਨੂੰ ਸਤਿਕਾਰ ਦਿੰਦੇ ਨੇ, ਮਾਣ ਦਿੰਦੇ ਨੇ, ਆਪਣੀ ਦਸਾਂ ਨਵਾਂ ਦੀ ਕਮਾਈ ਹੋਈ, ਮਿਹਨਤ ਦੀ ਕਮਾਈ ਉਹਨਾਂ ਨੂੰ ਜਾ ਕੇ ਅਰਪਣ ਕਰਦੇ ਨੇ, ਜਿਹੜੇ ਲੋਕ ਬੰਦਿਆਂ ਨੂੰ ਮਾਰਨ ਲੱਗਿਆਂ ਵੀ ਸੰਕੋਚ ਨਹੀਂ ਕਰਦੇ, ਆਪਣੀ ਕੇਵਲ ਲਾਲਚ ਨੂੰ, ਆਪਣੀ ਅਸ਼ਵਰਜ ਨੂੰ ਸਾਹਮਣੇ ਰੱਖ ਕੇ। ਅਤੇ ਮੈਂ ਇੱਕ ਗਾਥਾ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਾ, ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਅਤੇ ਭਾਈ ਸੁਥਰਾ ਦਰਬਾਰ ਵਿੱਚ ਆਇਆ, ਹੱਥ ਵਿੱਚ ਉਹਨੇ ਇੱਕ ਚਿੜੀ ਫੜੀ ਹੋਈ ਚਿੜੀ, ਅਤੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਕਹਿੰਦਾ, ਸਤਿਗੁਰੂ ਮੈਂ ਬੇਨਤੀ ਕਰਕੇ ਪੁੱਛਦਾ ਵੀ ਜਿਹੜੀ ਚਿੜੀ ਮੇਰੇ ਹੱਥ ਵਿੱਚ ਹੈ ਇਹ ਚਿੜੀ ਜਿੰਦੀ ਹੈ ਜਾਂ ਮਰੀ ਹੋਈ ਹੈ? ਅਤੇ ਸਤਿਗੁਰੂ ਮਹਾਰਾਜ ਮੁਸਕਰਾਏ ਅਤੇ ਕਹਿਣ ਲੱਗੇ, ਸੁਥਰਾ ਹੀ ਜਾਣੇ। ਅਤੇ ਭਾਈ ਸੁਥਰਾ ਕਹਿਣ ਲੱਗਾ, ਮਹਾਰਾਜ ਤੁਸੀਂ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ, ਤੁਹਾਨੂੰ ਪਤਾ ਨਹੀਂ ਵੀ ਚਿੜੀ ਮਰੀ ਹੈ ਜਾਂ ਜਿੰਦੀ ਹੈ? ਸਤਿਗੁਰੂ ਮਹਾਰਾਜ ਕਹਿਣ ਲੱਗੇ, ਸੁਥਰਿਆ ਜੇ ਮੈਂ ਕਿਹਾ ਵੀ ਚਿੜੀ ਜਿੰਦੀ ਹੈ ਤੇ ਤੂੰ ਆਪਣੀ ਮੁੱਠ ਵਿੱਚ ਘੁੱਟ ਕੇ ਮਾਰ ਦੇਣੀ ਹੈ, ਤੇ ਜੇ ਮੈਂ ਕਿਹਾ ਵੀ ਮਰੀ ਹੋਈ ਹੈ ਤੇ ਤੂੰ ਉਡਾ ਦੇਣੀ। ਉੱਥੇ ਤਤ ਸਾਰ ਕੀ ਕੱਢਿਆ ਹੈ ਵਿਦਵਾਨ ਸੱਜਣ ਨੇ, ਤਤ ਸਾਰ ਕੀ ਕੱਢਿਆ ਭਾਈ ਸਾਹਿਬ ਦੀ ਇਸ ਗਾਥਾ ਦਾ? ਕਹਿੰਦੇ ਨੇ ਭਾਈ ਸਾਹਿਬ ਨੇ ਜਦੋਂ ਗੁਰੂ ਮਹਾਰਾਜ ਦੇ ਬਚਨ ਸੁਣੇ ਤੇ ਕਹਿਣ ਲੱਗਾ, ਸਤਿਗੁਰੂ ਮੈਂ ਚਿੜੀ ਤਾਂ ਕੇਵਲ ਬਹਾਨਾ ਬਣਾ ਕੇ ਤੁਹਾਡੇ ਦਰਬਾਰ ਵਿੱਚ ਆਇਆ, ਪਰ ਇਹ ਭੁੱਲੇ ਜਗਤ ਨੂੰ ਸਮਝਾ ਦਿਓ ਕਿ ਜਿਹੜੇ ਰੱਬ ਦੇ ਪਿਆਰੇ ਬੰਦੇ ਨੇ ਇਹਨਾਂ ਨੂੰ ਚਿੜੀਆਂ ਸਮਝ ਕੇ ਨਾ ਮਾਰੀ ਜਾਓ, ਇਹ 84 ਲੱਖ ਜੋਨ ਦੇ ਸਰਦਾਰ ਨੇ, ਇਹਨਾਂ ਨੂੰ ਕੇਵਲ ਤੇ ਕੇਵਲ ਚਿੜੀਆਂ ਨਾ ਸਮਝੋ, ਇਹ 84 ਲੱਖ ਜੋਨ ਦੇ ਸਰਦਾਰ ਨੇ, ਇਹਨਾਂ ਦੀ ਕਦਰ ਕੀਤੀ ਜਾਵੇ। ਭਗਤ ਕਬੀਰ ਸਾਹਿਬ ਜੀ ਆਖਦੇ ਨੇ, ਐਸੇ ਸੰਤ ਨਾ ਮੋਕੋ ਭਾਵ ਹੈ। ਹੁਣ ਵੇਖੋ ਸੰਤ ਸ਼ਬਦ ਦਾ ਜਿਹੜਾ ਉਲਟਾ ਸ਼ਬਦ ਹੈ ਉਹ ਹੈ ਅਸੰਤ। ਬਾਣੀ ਵਿੱਚ ਵੀ ਇਹ ਸ਼ਬਦ ਵਰਤਿਆ ਤੇ ਭਾਈ ਸਾਹਿਬ ਜੀ ਨੇ ਵੀ ਇਹ ਸ਼ਬਦ ਵਰਤੇ ਨੇ। ਪਾਤਸ਼ਾਹ ਜੀ ਆਖਦੇ ਨੇ, ਅਸੰਤ ਅਨਾੜੀ, ਅਸੰਤ ਅਨਾੜੀ ਕਦੇ ਨਾ ਬੁੱਝੈ, ਕਥਨੀ ਕਰੇ ਮਾਇਆ ਨਾਲ ਲੁਝੈ ਅੰਧ ਅਗਿਆਨੀ ਕਸ਼ੂ ਕਦੇ ਨਾ ਸੂਝੈ। ਜਿਹੜਾ ਅਸੰਤ ਹੈ ਅਨਾੜੀ ਹੈ ਉਹ ਕਦੀ ਵੀ ਰੱਬ ਨੂੰ ਬੁੱਝਣ ਦਾ ਯਤਨ ਨਹੀਂ ਕਰੇਗਾ। ਹਾਂ ਕਥਨੀ ਕਰੇਗਾ, ਰੱਬ ਦੀਆਂ ਗੱਲਾਂ ਕਰੇਗਾ, ਪਰ ਅੰਦਰ ਮਾਇਆ ਦਾ ਲਾਲਚ। ਇੱਥੋਂ ਤੱਕ ਆਪਣੇ ਆਪ ਨੂੰ ਰੱਬ ਵੀ ਸਮਝਦੇ ਨੇ, ਰੱਬ ਵੀ ਪੇਸ਼ ਕਰਦੇ ਨੇ, ਰੱਬ ਵੀ ਆਪਣੇ ਆਪ ਨੂੰ ਅਖਵਾਉਂਦੇ ਨੇ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਅਸੰਤ ਅਨਾੜੀ ਕਸ਼ੂ ਨਾ ਬੂਝੈ, ਕਥਨੀ ਕਰੇ ਮਾਇਆ ਨਾਲ ਲੁਝੈ, ਅੰਧ ਅਗਿਆਨੀ ਕਿਸ਼ੂ ਨਾ ਸੂਝ ਕਦੇ ਨਾ ਸੂਝੈ। ਜਿਹੜਾ ਅਗਿਆਨਤਾ ਦੇ ਵਿੱਚ ਅਗਿਆਨੀ ਬੰਦਾ ਫਸਿਆ ਹੋਇਆ ਹੈ, ਕਦੀ ਵੀ ਆਪਣੇ ਆਪ ਨੂੰ ਜਾਣਨ ਦਾ ਯਤਨ ਨਹੀਂ ਕਰਦਾ। ਹਾਂ ਭੁਲੇਖਾ ਲੱਗ ਜਾਂਦਾ। ਭਾਈ ਸਾਹਿਬ ਜੀ ਨੇ ਵੀ ਬਚਨ ਕੀਤਾ, ਗੁੱਛਾ ਹੋਏ ਤ੍ਰਿਕੋਣਿਆ ਕਿਉਂ ਵੜੀਐ ਦਾਖੇ, ਅੱਕੈ ਕੇਰੀ ਖੱਖੜੀ ਕੋਈ ਅੰਬ ਨਾ ਆਖੇ, ਫਟਕ ਨ ਪੁੱਜਣ ਹੀਰਿਆ ਉਹ ਭਰੇ ਬਿਆਖੇ, ਗਹਿਣੇ ਜਿਉਂ ਜਰਪੋਸ਼ ਦੇ ਕਿਉਂ ਸੋਨਾ ਸਾਖੇ। ਅਤੇ ਫਿਰ ਅੱਗੇ ਕਹਿੰਦੇ ਨੇ, ਧੌਲੇ ਦਿਸਣ ਸ਼ਾਹ ਦੁੱਧ ਸਾਧੋ ਗੁਣ ਗਾਖੇ, ਸਾਧ ਅਸਾਧ ਪਰਖੀਅਨ ਕਰਤੂਤ ਸੁਪਾਖੇ। ਬੰਦਾ ਆਪਣੇ ਆਪ ਨੂੰ ਸਾਧ ਅਖਵਾਉਂਦਾ ਰਹਿੰਦਾ ਹੈ, ਪਰ ਪਰਖ ਕਦੋਂ ਦੀ ਵੀ ਸਾਧ ਹੈ ਜਾਂ ਅਸਾਧ ਹੈ, ਉਸ ਦੀਆਂ ਕਰਤੂਤਾਂ ਤੋਂ ਪਤਾ ਲੱਗਦਾ, ਉਸ ਦੇ ਕੰਮਾਂ ਤੋਂ ਪਤਾ ਲੱਗਦਾ ਉਸ ਦੀ ਕਰਤੂਤ ਕੀ ਹੈ। ਅੱਜ ਸਾਧ ਸੰਗਤ ਇੱਕ ਇੱਕ ਕਰਕੇ ਕਰਤੂਤ ਸਾਹਮਣੇ ਆ ਰਹੀ ਲੋਕਾਂ ਦੇ, ਇੱਕ ਇੱਕ ਕਰਤੂਤ। ਭਾਈ ਸਾਹਿਬ ਜੀ ਆਖਦੇ ਨੇ, ਸਾਧ ਅਸਾਧ ਪਰਖੀਅਨ ਕਰਤੂਤ ਸੁਪਾਖੇ। ਹਾਂ ਭਾਈ ਸਾਹਿਬ ਜੀ ਨੇ ਇੱਕ ਹੋਰ ਗੱਲ ਕਹਿ ਦਿੱਤੀ, ਲਿਲਾਰੀ ਦੇ ਮੱਟ ਵਿੱਚ ਗਿੱਦੜ ਡਿੱਗ ਪਿਆ, ਰੰਗਿਆ ਗਿਆ ਅਤੇ ਆਪਣੇ ਆਪ ਨੂੰ ਨੀਲਾ ਸ਼ੇਰ ਅਖਵਾਉਣ ਲੱਗ ਪਿਆ, ਨੀਲਗਿਰੀ ਸ਼ੇਰ, ਜੰਗਲ ਵਿੱਚ ਚਲਾ ਗਿਆ। ਸਾਰੇ ਜਿੰਨੇ ਜਾਨਵਰ ਨੇ ਉਸ ਦੀ ਮਾਨਤਾ ਕਰਦੇ ਨੇ, ਸ਼ੇਰ ਵੀ ਡਰਦੇ ਨੇ, ਪਰ ਕਹਿੰਦੇ ਨੇ ਹੋਇਆ ਕੀ ਵੀ ਇੱਕ ਗਿੱਦੜ ਬੋਲੇ ਨਾ ਤੇ ਸਾਰੇ ਗਿੱਦੜ ਬੋਲਦੇ ਨੇ। ਇਹਨੇ ਆਪਣੇ ਭਰਾਵਾਂ ਦੀ ਆਵਾਜ਼ ਸੁਣੀ ਤੇ ਬੋਲਿਆ, ਪਾਜ ਉਗੜ ਗਿਆ। ਭਾਈ ਸਾਹਿਬ ਜੀ ਆਖਦੇ ਨੇ, ਲੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਜੰਗਲ ਅੰਦਰ ਜਾ ਕੇ ਪਾਖੰਡ ਕਮੱਤਾ, ਦਰ ਸੇਵੇ ਮਿਰਗਾਵਲੀ ਹੋਏ ਬਹਿ ਅਵੱਤਾ, ਕਰੇ ਹਕੂਮਤ ਅਗਲੀ ਮਾਇਆ ਮਦਮੱਤਾ, ਬੋਲਣ ਪਾਜ ਉਘੇੜਿਆ ਜਿਉਂ ਮੂਲੀ ਪੱਤਾ, ਤਿਉਂ ਦਰਗਾ ਮੀਨੇ ਮਾਰੀਏ ਕਰਕੂੜ ਕਪੱਤਾ। ਅਜੇ ਤਾਂ ਇਸ ਝੂਠੇ ਦਰਬਾਰ ਦੇ ਅੰਦਰ, ਦੁਨਿਆਵੀ ਦਰਬਾਰ ਦੇ ਅੰਦਰ ਕਾਨੂੰਨ ਨੇ ਆਪਣਾ ਕੰਮ ਕੀਤਾ ਹੈ, ਅਜੇ ਵੇਖਿਓ ਰੱਬ ਦੀ ਦਰਗਾਹ ਵਿੱਚ ਕੀ ਹੋਵੇਗਾ, ਰੱਬ ਦੀ ਦਰਗਾਹ ਵਿੱਚ ਕੀ ਬਣੇਗਾ। ਜਿਸ ਬਾਰੇ ਆਪਾਂ ਪੜ੍ਹਦੇ ਹਾਂ, ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ, ਤਲਬਾ ਪੋਸ਼ਣ ਆਕੀਆਂ ਬਾਕੀ ਜਿਨ੍ਹਾਂ ਰਹੀ, ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਈ, ਆਵਨ ਜਾਨ ਨਾ ਸੁਜਈ ਭੀੜੀ ਗਲੀ ਫਹੀ, ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ। ਮਹਾਰਾਜ ਕਿਰਪਾ ਕਰਦੇ ਨੇ, ਐਸੇ ਸੰਤ ਨਾ ਮੋਕੋ ਭਾਵੈ, ਇਹੋ ਜਿਹੇ ਸੰਤ ਮੈਨੂੰ ਚੰਗੇ ਨਹੀਂ ਲੱਗਦੇ, ਜਿਹੜੇ ਦਾਲਾਂ ਦੇ ਸਹਿਤ ਸਾਰੇ ਪੇੜ ਨੂੰ ਦਰਖਤ ਨੂੰ ਡਕਾਰ ਜਾਂਦੇ ਨੇ, ਭਾਵ ਆਪਣੇ ਲਾਲਚ ਨੂੰ ਮੁੱਖ ਰੱਖ ਕੇ ਬੰਦਾ ਮਾਰਨ ਤੋਂ ਵੀ ਸੰਕੋਚ ਨਹੀਂ ਕਰਦੇ, ਬੰਦਾ ਮਾਰਨ ਲੱਗਿਆਂ ਵੀ ਪਰਹੇਜ਼ ਨਹੀਂ ਕਰਦੇ।
ਸਾਹਿਬ ਜੀ ਆਸਾ ਗਜ ਸਾਡੇ ਤੈ ਤੈ ਧੋਤੀਆ ਤੇਰੇ ਪਾਇਨ ਤਗ।
ਬਾਹਰੀ ਗੱਲ ਕੀਤੀ ਜਾ ਰਹੀ ਭੇਖ ਦੀ, ਪਹਿਰਾਵੇ ਦੀ। ਜਿਵੇਂ ਆਪਾਂ ਪੜ੍ਹਦੇ ਹਾਂ ਨਾ ਮਹਾਰਾਜ ਦੇ ਬਚਨ ਪਾਵਨ ਬਾਣੀ ਦੇ ਅੰਦਰ, ਪੜ ਪੁਸਤਕ ਸੰਧਿਆ ਬਾਦੰਗ ਸਿਰ ਪੂਜਸ ਬਗਲ ਸਮਾਦੰਗ ਮੁਖ ਝੋਟ ਵਿਭੋਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰਗ ਗਲ ਮਾਲਾ ਤਿਲਕ ਲਲਾਟੰਗ ਦੁਇ ਧੋਤੀ ਬਸਤਰ ਕਪਾਟੰਗ। ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕ ਨੇਚੋ ਕਰਮੰ ਕਉ ਨਾਨਕ ਨੇਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ। ਗਜ ਸਾਡੇ ਤੈ ਤੈ ਧੋਤੀਆਂ, ਇੱਥੇ ਹੁਣ ਧੋਤੀਆਂ ਸ਼ਬਦ ਵਰਤਿਆ ਕਿਉਂਕਿ ਜਿਹੜੇ ਬ੍ਰਹਮਣ ਲੋਕ ਨੇ ਉਹ ਦੋ ਧੋਤੀਆਂ ਆਪਣੇ ਕੋਲ ਰੱਖਦੇ ਨੇ, ਸਾਢੇ ਤਿੰਨ ਤਿੰਨ ਗਾਜ ਦੀਆਂ, ਇੱਕ ਬਦਲ ਲਈ ਦੂਜੀ ਪਾ ਲਈ, ਫਿਰ ਦੂਜੀ ਬਦਲੀ ਦੂਜੀ ਪਾ ਲਈ, ਇਉਂ ਉਹ ਚੇਂਜ ਕਰਦੇ ਨੇ। ਅਤੇ ਮਹਾਰਾਜ ਕਿਰਪਾ ਕਰਦੇ ਨੇ ਬਾਹਰੀ ਤੌਰ 'ਤੇ ਧੋਤੀਆਂ ਵੀ ਸਾਢੇ ਤਿੰਨ ਤਿੰਨ ਗਜ ਦੀਆਂ ਜਿਹੜੀਆਂ ਨੇ ਉਹ ਪਾਈਆਂ ਹੋਈਆਂ ਨੇ। ਗਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਕ। ਇੱਥੇ ਮੇਰੀ ਬੇਨਤੀ, ਸਨਾਤਨ ਧਰਮ ਦਾ ਇੱਕ ਧਾਰਮਿਕ ਚਿੰਨ੍ਹ ਹੈ ਜਨੇਊ ਪਾਣਾ, ਅਤੇ ਸਤਿਗੁਰਾਂ ਨੇ ਜਨੇਊ 'ਤੇ ਕਟਾਂਸ਼ ਨਹੀਂ ਕੀਤਾ। ਮੇਰੀ ਬੇਨਤੀ, ਹਾਂ ਉਸ ਜਨੇਊ 'ਤੇ ਕਟਾਂਸ਼ ਕੀਤਾ ਜਿਹੜਾ ਕੇਵਲ ਅਤੇ ਕੇਵਲ ਬਾਹਰੀ ਭੇਖ ਦੇ ਕਾਰਨ ਪਾਇਆ ਹੋਇਆ, ਅੰਦਰ ਜਨੇਊ ਦੀ ਪਰਿਭਾਸ਼ਾ ਨੂੰ ਨਹੀਂ ਸਮਝਿਆ। ਫਿਰ ਸਮਝ ਲੈਣਾ, ਮਹਾਰਾਜ ਪਾਵਨ ਬਾਣੀ ਦੇ ਅੰਦਰ ਇਹ ਬਚਨ ਪੜ੍ਹਦੇ ਨੇ ਨਾ, ਆਪਾਂ ਪੜ੍ਹਦੇ ਹਾਂ ਰੋਜ਼ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਕਿਉਂਕਿ ਆਖਿਆ ਤਗ ਨਾ ਇੰਦਰੀ ਤਗ ਨਾ ਨਾਰੀ ਤਰ ਭਲਕੇ ਥੁੱਕ ਪਵੇ ਨੇ ਦਾੜੀ। ਤਗ ਪਾ ਕੇ ਵਿਕਾਰਾਂ ਤੋਂ ਬਚਣਾ ਸੀ, ਆਪਣੇ ਕੰਨ ਨੂੰ, ਆਪਣੀਆਂ ਅੱਖਾਂ ਨੂੰ, ਆਪਣੇ ਨੱਕ ਨੂੰ, ਆਪਣੀਆਂ ਇੰਦਰੀਆਂ ਨੂੰ ਬਚਾਉਣਾ ਸੀ। ਕਰਮ ਇੰਦਰੇ ਗਿਆਨ ਇੰਦਰੇ ਚੰਗੇ ਪਾਸੇ ਵੱਲ ਤੋਰਨੇ ਸੀ, ਪਰ ਕੇਵਲ ਜਨੇਊ ਭੇਖ ਤੱਕ ਰਹਿ ਗਿਆ। ਮਹਾਰਾਜ ਆਖਦੇ ਨੇ ਸਾਢੇ ਤਿੰਨ ਤਿੰਨ ਗਜ ਦੀਆਂ ਧੋਤੀਆਂ ਧਾਰਨ ਕਰ ਲਈਆਂ ਤੇ ਤਿੰਨਾਂ ਤੰਦਾਂ ਵਾਲਾ ਜਨੇਊ ਵੀ ਪਾ ਲਿਆ।
ਗਲੀ ਜਿੰਨਾ ਜਪ ਮਾਲੀਆ ਲੋਟੇ ਹੱਥ ਨਿਭਾਗ,
ਗਲਾਂ ਦੇ ਵਿੱਚ ਮਾਲਾ ਵੀ ਪਾ ਲਈਆਂ ਤੇ ਲਿਸ਼ਕਦੇ ਹੋਏ ਲੋਟੇ ਹੱਥਾਂ ਦੇ ਅੰਦਰ ਫੜ ਲੈ। ਇਹ ਸ਼ਲੋਕ ਦੇ ਹੁੰਦਿਆਂ ਮੇਰਾ ਖਿਆਲ ਸਮਝਣਾ ਚਾਹੀਦਾ ਉਹਨਾਂ ਨੂੰ ਜਿਹੜੇ ਇਹ ਚੀਜ਼ਾਂ ਆਪਣੇ ਜੀਵਨ ਦੇ ਅੰਦਰ ਧਾਰਨ ਕੀਤੀ ਫਿਰਦੇ ਨੇ। ਮੈਂ ਕਟਾਂਸ਼ ਇਕੱਲੇ ਇਕੱਲੇ ਉੱਤੇ ਨਾ ਕਰਾਂ, ਬੇਨਤੀ ਕਰਾਂਗਾ ਜਿਹੜੇ ਲੋਕ ਇਹ ਸ਼ਬਦ ਵੀ ਪੜ੍ਹਦੇ ਨੇ ਤੇ ਨਾਲ ਦੀ ਨਾਲ ਇਹ ਕਰਮ ਵੀ ਕੀਤੀ ਜਾਂਦੇ ਨੇ, ਇਉਂ ਕਹਿ ਲਈਏ ਕਿ ਪਾਸੇ ਖੰਡਨ ਤੇ ਦੂਜੇ ਪਾਸੇ ਮੰਡਨ, ਇੱਕ ਪਾਸੇ ਮੰਡਨ ਤੇ ਦੂਜੇ ਪਾਸੇ ਖੰਡਨ। ਹੁਣ ਇਹ ਮਹਾਰਾਜ ਕਹਿ ਰਹੇ ਨੇ ਗਲਾਂ ਦੇ ਵਿੱਚ ਮਾਲਾ ਵੀ ਪਾ ਲਈਆਂ ਤੇ ਹੱਥਾਂ ਦੇ ਵਿੱਚ ਲਿਸ਼ਕਦੇ ਹੋਏ ਲੋਟੇ ਵੀ ਫੜ ਲਏ।
ਓਏ ਹਰ ਕੇ ਸੰਤ ਨਾ ਆਖੀਐ,
ਹਾਂ ਹੈਨ ਹਰੀ ਦੇ ਸੰਤ, ਪਰ ਇਹਨਾਂ ਨੂੰ ਹਰੀ ਦੇ ਸੰਤ ਨਾ ਆਖਿਓ ਜਿਨ੍ਹਾਂ ਨੇ ਕੇਵਲ ਤੇ ਕੇਵਲ ਬਾਹਰੋਂ ਭੇਖ ਧਾਰਨ ਕੀਤਾ ਹੋਇਆ, ਜਿਨ੍ਹਾਂ ਨੇ ਕੇਵਲ ਤੇ ਕੇਵਲ ਪਾਖੰਡ ਧਾਰਨ ਕੀਤਾ ਹੋਇਆ, ਪਾਖੰਡੀ ਬਣੇ ਹੋਏ ਨੇ। ਮਹਾਰਾਜ ਕਿਰਪਾ ਕਰਦੇ ਨੇ ਇਹਨਾਂ ਨੂੰ ਹਰੀ ਦੇ ਸੰਤ ਨਾ ਆਖੋ। ਤੇ ਮਹਾਰਾਜ ਕੀ ਆਖੀਏ, ਕਬੀਰ ਸਾਹਿਬ ਜੀ ਆਖਦੇ ਨੇ ਓਏ ਹਰ ਕੇ ਸੰਤ ਨਾ ਆਖੀਅਨ, ਇਹਨਾਂ ਨੂੰ ਹਰੀ ਦੇ ਸੰਤ ਨਾ ਆਖੀਏ, ਨਾ ਆਖੋ ਇਹਨਾਂ ਨੂੰ ਸੰਤ ਨਾ ਕਹੋ। ਫਿਰ ਕੀ ਕਹੀਏ, ਅਗਲੀ ਪੰਕਤੀ ਦੇ ਅੰਦਰ ਮਹਾਰਾਜ ਕਿਰਪਾ ਕਰਦੇ ਨੇ
ਬਨਾਰਸ ਕੇ ਠੱਗ,
ਇਹ ਬਨਾਰਸ ਦੇ ਠੱਗ ਨੇ, ਕਾਸ਼ੀ ਦੇ ਠੱਗ ਨੇ, ਬੜੇ ਮਸ਼ਹੂਰ ਨੇ। ਠੱਗ ਤਾਂ ਦੁਨੀਆਂ ਦੇ ਅੰਦਰ ਬੜੇ ਹੋਣਗੇ, ਪਰ ਮੇਰੀ ਬੇਨਤੀ, ਹਰ ਚੀਜ਼ ਕਿਸੇ ਨਾ ਕਿਸੇ ਸ਼ਹਿਰ ਨਾਲ ਜੁੜੀ ਹੋਈ, ਕਿਸੇ ਸ਼ਹਿਰ ਦੀ ਕੋਈ ਚੀਜ਼ ਮਸ਼ਹੂਰ ਹੈ, ਕਿਸੇ ਸ਼ਹਿਰ ਦੀ ਕੋਈ ਚੀਜ਼ ਮਸ਼ਹੂਰ ਹੈ, ਪਰ ਜਿੱਥੇ ਕਾਂਸ਼ੀ ਨੂੰ ਵਿਦਵਾਨਾਂ ਦੀ ਨਗਰੀ ਵੀ ਕਿਹਾ ਜਾਂਦਾ ਹੈ, ਜਿੱਥੇ ਬਨਾਰਸ ਨੂੰ ਬਹੁਤ ਸਾਰੇ ਭਗਤਾਂ ਦੇ ਜਨਮ ਅਸਥਾਨ ਨਾਲ ਵੀ ਜੋੜਿਆ ਜਾਂਦਾ ਹੈ, ਜੁੜਿਆ ਹੋਇਆ, ਉੱਥੇ ਨਾਲ ਦੀ ਨਾਲ ਜਦੋਂ ਗੱਲ ਠੱਗਾਂ ਦੀ ਚੱਲਦੀ ਹੈ ਤਾਂ ਕਹਿੰਦੇ ਨੇ ਬਨਾਰਸ ਦੇ ਠੱਗ, ਕਿਉਂਕਿ ਬੜੇ ਚਤਰ ਚਲਾਕ ਨੇ, ਬੰਦਿਆਂ ਦਾ ਮੁੱਲ ਪਾ ਦਿੰਦੇ ਨੇ, ਅੱਗੇ ਵੇਚ ਦਿੰਦੇ ਨੇ, ਅੱਗੇ ਤੋਰ ਦਿੰਦੇ ਨੇ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਕੇਵਲ ਭੇਖ ਬਣਾਇਆ ਹੈ, ਸਾਢੇ ਤਿੰਨ ਤਿੰਨ ਗਜ ਦੀਆਂ ਤੋਤੀਆਂ, ਜਿਨ੍ਹਾਂ ਨੇ ਤੱਗ ਪਾਏ ਹੋਏ ਨੇ, ਜਨੇਊ ਬਾਹਰੀ ਤੌਰ 'ਤੇ ਪਾਏ ਹੋਏ ਨੇ, ਗਲਾਂ ਵਿੱਚ ਮਾਲਾ ਪਾਈਆਂ ਹੋਈਆਂ ਨੇ, ਲਿਸ਼ਕਦੇ ਹੋਏ ਲੋਟੇ ਹੱਥ ਵਿੱਚ ਫੜੇ ਹੋਏ ਨੇ, ਉਹ ਕੀ ਨੇ? ਹਰੀ ਦੇ ਸੰਤ ਨਹੀਂ ਤੇ ਮਹਾਰਾਜ ਕੌਣ ਨੇ? ਬਨਾਰਸ ਕੇ ਠੱਗ। ਉਹ ਨੇ ਬਨਾਰਸ ਦੇ ਠੱਗ। ਸਾਧ ਸੰਗਤ, ਗੁਰੂ ਸ਼ਬਦ ਸਾਡੇ ਸਾਹਮਣੇ ਹੋਵੇ ਤੇ ਫਿਰ ਵੀ ਆਪਾਂ ਠੱਗੇ ਜਾਈਏ ਇਹਨਾਂ ਠੱਗਾਂ ਦੇ ਕੋਲੋਂ, ਇਸ ਨਾਲੋਂ ਮਾੜੀ ਕਿਸਮਤ ਹੋਰ ਕੋਈ ਨਹੀਂ ਹੋ ਸਕਦੀ। ਜਿਨ੍ਹਾਂ ਨੂੰ ਨਹੀਂ ਪਤਾ ਬੇਸ਼ੱਕ ਉਹ ਠੱਗੇ ਜਾਣ, ਪਰ ਸਿੱਖ ਦਾ ਤਾਂ ਬਾਣੀ ਜਿਹੜੀ ਹੈ ਨਾ, ਇਹ ਜੀਵਨ ਹੈ, ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਵਿਚਾਰ ਤੋਂ ਕੰਮ ਲਈਏ, ਇਹ ਨਹੀਂ ਕਿਸੇ ਵੀ ਗੁਰੂ ਘਰ ਵਿੱਚ ਗਏ ਜਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਆਏ, ਕਥਾ ਸੁਣ ਲਈ ਤੇ ਫਿਰ ਆਪਾਂ ਠੱਗੇ ਜਾਈਏ। ਤੇ ਮੇਰੀ ਬੇਨਤੀ, ਫਿਰ ਤਾਂ ਆਪਾਂ ਗੁਰਬਾਣੀ ਨੂੰ ਕੇਵਲ ਤੇ ਕੇਵਲ ਸੁਣਿਆ, ਅਮਲ ਵਿੱਚ ਨਹੀਂ ਲਿਆਂਦਾ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਅੱਗੇ ਸਰਵਨ ਕਰੋ ਜੀ।
ਐਸੇ ਸੰਤ ਨਾਮੋ ਕੋ ਭਾਵ ਹੈ, ਡਾਲਾ ਸਿਉ ਪੇਡਾ ਗਟਕਾਵ ਹੈ, ਰਹਾਉ ਬਾਸਨ ਮਾਂਜ ਚਰਾਵ ਹੈ ਉਪਰ, ਕਾਠੀ ਧੋਏ ਜਲਾਵ ਹੈ।
ਬਰਤਨ ਧੋ ਕੇ ਚੁੱਲ੍ਹੇ ਦੇ ਉੱਤੇ ਰੱਖਦੇ ਨੇ, ਲੱਕੜਾਂ ਵੀ ਧੋ ਕੇ ਵਰਤੋਂ ਦੇ ਵਿੱਚ ਲਿਆਉਂਦੇ ਨੇ, ਹਾਲੇ ਲੱਕੜਾਂ ਨੂੰ ਧੋਣ ਦੀ ਲੋੜ ਨਹੀਂ। ਬਰਤਨ ਜਿਹੜੇ ਨੇ ਮਾਂਜਦੇ ਨੇ, ਚੁੱਲ੍ਹੇ 'ਤੇ ਟਿਕਾਉਂਦੇ ਨੇ, ਲੱਕੜਾਂ ਵੀ ਧੋ ਕੇ ਬਾਲਦੇ ਹਨ।
ਵਸੁਦਾ ਖੋਦ ਕਰੇ ਦੋਏ ਚੁੱਲ੍ਹੇ,
ਧਰਤੀ ਨੂੰ ਖੋਦ ਕੇ ਚੁੱਲ੍ਹੇ ਵੀ ਬਣਾਉਂਦੇ ਨੇ। ਦੋ ਚੁੱਲ੍ਹਿਆਂ ਦੀ ਗੱਲ ਇੱਥੇ ਸੱਤੋ ਕੀ ਗਲੀ ਵਾਲਿਆਂ ਨੇ ਅਰਥ ਕੀਤੇ ਨੇ, ਇੱਕ ਤੇ ਦਾਲ ਰੱਖ ਦਿੱਤੀ, ਇੱਕ ਤੇ ਹੋਰ ਚੀਜ਼ ਰੱਖ ਦਿੱਤੀ, ਲੰਗਰ ਪਕਾ ਲਿਆ। ਦੋ ਚੁੱਲ੍ਹੇ ਬਣਾਉਂਦੇ ਨੇ ਧਰਤੀ ਨੂੰ ਖੋਦ ਕੇ। ਬਸਦਾ ਖੋਦ ਕਰੇ ਦੋ ਚੁੱਲ੍ਹੇ, ਸਾਰੇ ਮਾਨਸ ਖਾਵੇਂ। ਕੁਝ ਵਿਦਵਾਨਾਂ ਨੇ ਸਾਰੇ ਮਾਨਸ ਖਾਵੇਂ ਦੇ ਅਰਥ ਕੀਤੇ ਨੇ, ਸਾਰੇ ਇਕੱਠੇ ਬਹਿ ਕੇ ਖਾਂਦੇ ਨੇ ਬਨ ਤੋਂ ਬਾਅਦ, ਭਾਵ ਪਿਆਰ ਜਤਾਉਂਦੇ ਨੇ ਇੱਕ ਦੂਜੇ ਦੇ ਨਾਲ ਵੀ, ਅਸੀਂ ਬੜਾ ਪਿਆਰ ਕਰਦੇ ਹਾਂ ਪਰ ਅੰਦਰ ਈਰਖਾ। ਪਰ ਵਿਦਵਾਨ ਸੱਜਣ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਕੀਤੇ ਨੇ, ਇੰਨਾ ਕੁਝ ਕਰਨ ਵਾਲੇ, ਬਰਤਨ ਮਾਂਜ ਕੇ ਚੁੱਲ੍ਹੇ 'ਤੇ ਚੜਾਉਣ ਵਾਲੇ, ਲੱਕੜਾਂ ਨੂੰ ਧੋ ਕੇ ਬਾਲਣ ਵਾਲੇ, ਜਾਂ ਦੋ ਚੁੱਲ੍ਹੇ ਖੋਦ ਕੇ ਧਰਤੀ ਦੇ ਅੰਦਰ, ਇਹੋ ਜਿਹਾ ਬਾਹਰੀ ਤੌਰ 'ਤੇ ਭੇਖ ਬਣਾਉਣ ਵਾਲੇ ਸਮੁੱਚੇ ਮਾਨੁੱਖ ਨੂੰ ਖਾਣ ਲੱਗਿਆ ਪਰਹੇਜ਼ ਨਹੀਂ ਕਰਦੇ। ਸਾਰੇ ਮਾਨੁੱਖ ਖਾਵੇਂ ਤੋਂ ਭਾਵ ਸਮੁੱਚੇ ਮਨੁੱਖ ਨੂੰ ਹੀ ਖਾ ਜਾਂਦੇ ਨੇ, ਬਾਹਰੀ ਤੌਰ 'ਤੇ ਭੇਖ ਇੰਨਾ ਕਰਦੇ ਨੇ। ਅਸੀਂ ਬੜੇ ਪਵਿੱਤਰ ਹਾਂ, ਅਸੀਂ ਬਰਤਨ ਵੀ ਇਉਂ ਪਵਿੱਤਰ ਕਰਦੇ ਹਾਂ, ਲੱਕੜਾਂ ਵੀ ਇਉਂ ਪਵਿੱਤਰ ਕਰਦੇ ਹਾਂ, ਚੁੱਲ੍ਹੇ ਵੀ ਇਉਂ ਪਵਿੱਤਰ ਧਰਤੀ 'ਤੇ ਬਣਾਉਂਦੇ ਹਾਂ, ਪਰ ਮਨੁੱਖ ਨੂੰ ਖਾਂਦੇ ਹਾਂ, ਇਹ ਦੇਰ ਨਹੀਂ ਖਾਂਦੇ, ਸਮੁੱਚੇ ਮਨੁੱਖ ਨੂੰ ਖਾ ਜਾਂਦੇ ਹਨ।
ਓਏ ਪਾਪੀ ਸਦਾ ਫਿਰੇ ਅਪਰਾਧੀ, ਮੁਖੋਂ ਅਪਰਸ ਕਹਾਵ ਹੈ।
ਭਗਤ ਕਬੀਰ ਜੀ ਆਖਦੇ ਨੇ ਇਹ ਪਾਪੀ ਨੇ, ਅਪਰਾਧੀ ਨੇ, ਪਾਪੀ ਵੀ ਨੇ ਤੇ ਅਪਰਾਧੀ ਵੀ ਨੇ। ਦੇਖੋ ਦੋਵੇਂ ਅੱਖਰ ਵਰਤੇ ਗਏ, ਪਾਪੀ ਵੀ ਅਤੇ ਅਪਰਾਧੀ ਵੀ, ਪਰ ਫਿਰ ਵੀ ਆਪਣੇ ਆਪ ਨੂੰ ਅਪਰਸ਼ਕ ਹੋਵਾਂਦੇ ਨੇ। ਅਸੀਂ ਕਿਸੇ ਨੂੰ ਟੱਚ ਨਹੀਂ ਕਰਦੇ, ਅਸੀਂ ਕਿਸੇ ਨੂੰ ਛੂੰਹਦੇ ਨਹੀਂ, ਅਸੀਂ ਕਿਸੇ ਨੂੰ ਨਾਲ ਨਹੀਂ ਲੱਗਣ ਦਿੰਦੇ। ਉਰ ਧਾਰੇ ਜੋ ਅੰਤਰ ਨਾਮ, ਸਰਬ ਮੈਂ ਪੇਖੇ ਭਗਵਾਨ, ਨਿਮਕ ਨਿਮਕ ਕਰ, ਨਿਮਕ ਨਿਮਕ ਉਰ ਧਾਰੇ ਜੋ ਅੰਤਰ ਨਾਮ, ਸਰਬ ਮੈਂ ਪੇਖੇ ਭਗਵਾਨ, ਨਿਮਕ ਨਿਮਕ ਠਾਕੁਰ ਨਮਸਕਾਰ ਹੈ। ਨਾਨਕ ਉਹ ਅਪਰਸ਼ ਸਗਲ ਨਿਸਤਾਰ ਹੈ, ਉਹ ਅਪਰਸ਼ ਹੈ ਜਿੰਦੀ ਪਰਿਭਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਲੋਕ ਦੇ ਅੰਦਰ ਕਰ ਦਿੱਤੀ। ਪਰ ਇਹ ਲੋਕ ਪਾਪੀ ਅਪਰਾਧੀ, ਪਰ ਆਪਣੇ ਆਪ ਨੂੰ ਅਪਰਸ਼ ਖਵਾਉਂਦੇ ਨੇ ਵੀ ਅਸੀਂ ਕਿਸੇ ਨਾਲ ਟੱਚ ਨਹੀਂ ਕਰਦੇ, ਅਸੀਂ ਕਿਸੇ ਨੂੰ ਛੂੰਹਦੇ ਨਹੀਂ, ਅਸੀਂ ਵਿਰਕਤ ਹਾਂ, ਆਪਣੀ ਆਪ ਨੂੰ ਅਪਰਸ਼ ਵੀ ਅਖਵਾਉਂਦੇ ਹਨ।
ਸਦਾ ਸਦਾ ਫਿਰ ਹੀ ਅਭਿਮਾਨੀ ਸਗਲ ਕੁਟੰਬ ਡੁਬਾਵ ਹੈ।
ਹਮੇਸ਼ਾ ਇਹੋ ਜਿਹੇ ਬੰਦੇ ਹੰਕਾਰ ਵਿੱਚ ਰਹਿੰਦੇ ਨੇ, ਹੰਕਾਰ ਦੇ ਬੋਲ ਬੋਲਦੇ ਨੇ, ਆਪ ਤਾਂ ਡੁੱਬਦੇ ਨੇ, ਆਪਣੇ ਸੰਗੀਆਂ ਸਾਥੀਆਂ ਨੂੰ ਵੀ ਡੋਬ ਲੈਂਦੇ ਨੇ, ਆਪਣੇ ਪਰਿਵਾਰ ਨੂੰ, ਆਪਣੇ ਸੰਗੀਆਂ ਸਾਥੀਆਂ ਨੂੰ, ਆਪਣੇ ਨਿਕਟ ਵਰਤੀਆਂ ਨੂੰ ਵੀ ਇਹ ਡੋਬ ਲੈਂਦੇ ਹਨ। ਆਪ ਤਾਂ ਡੁੱਬਦੇ ਹੀ ਨੇ, ਆਪ ਤਾਂ ਆਪਣੇ ਜੀਵਨ ਦਾ ਬੇੜਾ ਗਰਕ ਕਰਦੇ ਨੇ, ਅਨੇਕਾਂ ਦਾ ਹੋਰ ਬੇੜਾ ਗਰਕ ਕਰ ਦਿੰਦੇ ਨੇ। ਅਤੇ ਆਪ ਜੀ ਵੇਖ ਲਓ, ਮਾੜੇ ਦਾ ਸੰਗ ਕਰਾਂਗੇ ਅਤੇ ਕੁਦਰਤੀ ਤੌਰ 'ਤੇ ਰਿਜ਼ਲਟ ਮਾੜਾ ਭੋਗਣਾ ਹੀ ਪਵੇਗਾ, ਰਿਜ਼ਲਟ ਮਾੜਾ ਭੋਗਣਾ ਹੀ ਪਵੇਗਾ। ਕਿਉਂਕਿ ਮਹਾਰਾਜ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ ਭਾਈ ਗੁਰਦਾਸ ਜੀ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਅੱਗੇ ਭਗਤ ਜੀ ਕਿਰਪਾ ਕਰ ਰਹੇ ਨੇ,
ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੇ।
ਇਹ ਬ੍ਰਹਮ ਦ੍ਰਿਸ਼ਟੀ ਕਿ ਰੱਬ ਨੇ ਜਿਸ ਪਾਸੇ ਜੀਵਾਂ ਨੂੰ ਲਾਇਆ ਹੋਇਆ, ਜੀਵ ਉਸ ਪਾਸੇ ਵੱਲ ਲੱਗੇ ਹੋਏ ਨੇ, ਅਤੇ ਜਿਹੋ ਜਿਹੇ ਕਰਮ ਕਰਾਉਂਦਾ ਜੀਵ, ਉਹੋ ਜਿਹੇ ਕਰਮ ਆਪਣੇ ਜੀਵਨ ਦੇ ਅੰਦਰ ਕਰਦੇ ਹਨ।
ਕਹੋ ਕਬੀਰ ਜਿਸ ਸਤਿਗੁਰ ਭੇਟੈ ਉਨ ਰੱਬ ਜਨਮ ਨਾ ਆਵੇ।
ਤਦ ਸਾਰ ਕੱਢ ਦਿੱਤਾ ਕਬੀਰ ਸਾਹਿਬ ਜੀ ਨੇ, ਜਿਸ ਦਾ ਮਿਲਾਪ ਸਤਿਗੁਰੂ ਨਾਲ ਹੋ ਜਾਂਦਾ ਹੈ, ਭੇਟੇ ਤੋਂ ਭਾਵ ਮਿਲਾਪ, ਜਿਸ ਦਾ ਮਿਲਾਪ ਸਤਿਗੁਰੂ ਨਾਲ ਹੋ ਜਾਂਦਾ ਹੈ, ਪੁਨਰਪ ਜਨਮ ਨਾ ਆਵੇ, ਉਹਨੂੰ ਦੁਬਾਰਾ ਫਿਰ ਮੁੜ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਣਾ ਪੈਂਦਾ, ਜੂਨੀਆਂ ਦੇ ਚੱਕਰ ਤੋਂ ਬਚ ਜਾਂਦਾ ਹੈ। ਸਾਧ ਸੰਗਤ, ਸਭ ਵਿਦਵਾਨਾਂ ਨੇ ਆ ਜੋ ਕੁਝ ਵਾਪਰਿਆ ਇਸ ਉੱਤੇ ਆਪਣਾ ਪ੍ਰਤੀਕਰਮ ਕੀਤਾ ਹੈ, ਪਰ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬਹੁਤ ਸੋਹਣਾ ਜਿਹੜਾ ਸੁਝਾਅ ਉਹਨਾਂ ਲੋਕਾਂ ਨੂੰ ਦਿੱਤਾ ਹੈ ਜਿਹੜੇ ਭੁੱਲ ਕੇ ਭੇਖ ਦੇ ਉੱਤੇ ਭਰਮ ਕੇ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਉਸ ਪਾਸੇ ਵੱਲ ਤੁਰ ਗਏ, ਉਹਨਾਂ ਨੂੰ ਅੱਜ ਵੀ ਆਵਾਜ਼ ਮਾਰੀਏ। ਜਿਹੜੀ ਕਬੀਰ ਸਾਹਿਬ ਜੀ ਆਵਾਜ਼ ਮਾਰ ਰਹੇ ਨੇ, ਸਤਿਗੁਰ ਭੇਟੇ ਤਾਂ ਨਿਰਮਲ ਹੋਵੇ, ਪੁਨਰਪ ਜਨਮ ਨਾ ਆਵੇ, ਸਤਿਗੁਰੂ ਨੂੰ ਭੇਟਾਂਗੇ, ਮਿਲਾਪ ਕਰਾਂਗੇ ਅਤੇ ਕੁਦਰਤੀ ਤੌਰ 'ਤੇ ਦੁਬਾਰਾ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਣਾ ਪਏਗਾ। ਉਹਨਾਂ ਬੜੇ ਸੋਹਣੇ ਸ਼ਬਦਾਂ ਦੇ ਨਾਲ ਇਹ ਗੱਲ ਕਹੀ, ਜਿਹੜੇ ਸਿੱਖ ਪਰਿਵਾਰ ਭੁੱਲ ਗਏ, ਭੇਖ ਦੇ ਅੰਦਰ ਆ ਕੇ ਭਰਮ ਗਏ, ਭੇਖ ਨੂੰ ਵੇਖ ਕੇ ਭਰਮ ਦੇ ਅੰਦਰ ਪੈ ਗਏ, ਆਓ ਅੱਜ ਵੀ ਗੁਰੂ ਦਾ ਦਰ ਉਹਨਾਂ ਵਾਸਤੇ ਖੁੱਲ੍ਹਾ ਹੋਇਆ ਅਤੇ ਸਿੱਖੀ ਦੀ ਧਾਰਾ ਦੇ ਵਿੱਚ ਆ ਕੇ ਗੁਰੂ ਸ਼ਬਦ ਨਾਲ ਜੁੜ ਕੇ ਗੁਰੂ ਵਾਲੇ ਬਣ ਕੇ ਉਹ ਆਪਣਾ ਅੱਜ ਵੀ ਜਿਹੜਾ ਹੈ ਨਾ ਜਨਮ ਸਵਾਰ ਲੈਣ। ਕਿਉਂਕਿ ਸਤਿਗੁਰੂ ਕਾ ਜਨਮੇ ਗਵਨ ਮਟਾਇਆ, ਸਤਿਗੁਰੂ ਦੇ ਘਰ ਵਿੱਚ ਜਨਮ ਲਵਾਂਗੇ ਅਤੇ ਫਿਰ ਜਿਹੜਾ ਨਾ ਆਵਾਗਾਉਣ ਦਾ ਚੱਕਰ ਜਿਹੜਾ ਉਹ ਮੁੱਕ ਜਾਵੇਗਾ। ਅਤੇ ਮਹਾਰਾਜ ਨੇ ਇਸੇ ਵਾਸਤੇ ਕਿਰਪਾ ਕੀਤੀ, ਭਇਆ ਮਨੂਰ ਫਿਰ ਕੰਚਨ ਹੋਵੇ। ਕਈ ਵਾਰੀ ਬੰਦਾ ਸੋਚਦਾ ਮੈਂ ਗੰਦੇ ਦਾ ਸੰਗ ਕੀਤਾ ਹੈ, ਮੈਂ ਮੈਲਾ ਹੋ ਗਿਆ, ਮੈਂ ਪਵਿੱਤਰ ਹੋ ਗਿਆ, ਮੈਂ ਕਿਹੜੇ ਮੂੰਹ ਨਾਲ ਆਵਾਂ। ਨਹੀਂ, ਮਹਾਰਾਜ ਕਿਰਪਾ ਕਰਦੇ ਨੇ, ਭਇਆ ਮਨੂਰ ਫਿਰ ਕੰਚਨ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਦੇਹਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸਵਾਮੀ ਸੰਧਾ, ਆਓ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ। ਅਸੀਂ ਬਾਣੀ ਨੂੰ ਕੇਵਲ ਪੜ੍ਹੀਏ ਨਾ, ਬਾਣੀ ਗੁਰੂ ਨੂੰ ਆਪਣਾ ਗੁਰੂ ਜਾਣ ਕੇ ਜੋ ਸਤਿਗੁਰੂ ਸਾਡੇ ਪ੍ਰਤੀ ਹੁਕਮ ਕਰਦੇ ਨੇ ਉਹਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ। ਭੇਖ ਤੋਂ ਬਚ ਕੇ, ਚਤੁਰਾਈਆਂ ਚਲਾਕੀਆਂ ਤੋਂ ਬਚ ਕੇ, ਕੇਵਲ ਤੇ ਕੇਵਲ ਗੁਰਮਤਿ ਦੇ ਧਾਰਨੀ ਹੋ ਕੇ ਆਪਣਾ ਲੋਕ ਅਤੇ ਪ੍ਰਲੋਕ ਸਵਾਰਨ ਦਾ ਯਤਨ ਕਰੀਏ ਜੀ। ਸਮੁੱਚੇ ਸ਼ਬਦ ਦਾ ਇਹ ਸਾਨੂੰ ਸੁਨੇਹਾ ਹੈ, ਭੇਖੀਆਂ ਨਾਲ ਜੁੜਾਂਗੇ ਤੇ ਜੀਵਨ ਦਾ ਜਿਹੜਾ ਹੈ ਬੇੜਾ ਡੁੱਬ ਜਾਵੇਗਾ। ਜੇ ਪੂਰੇ ਸਤਿਗੁਰੂ ਨਾਲ ਜੁੜਾਂਗੇ, ਭੋਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੇ ਗੁਰਚਰਨ ਪਿਆਰੇ ਵਾਲੀ ਅਵਸਥਾ ਸਾਡੀ ਜੀਵਨ ਦੇ ਅੰਦਰ ਬਣ ਜਾਵੇਗੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੇ।
ਓਹੋ ਕਬੀਰ ਜਿਸ ਸਤਿਗੁਰ ਪੇਤੈ, ਪੁਨਰਪ ਜਨਮ ਨਾ ਆਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।